ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ, ਰਹਾਉ ਬਨਤਾ ਸੁਤ ਦੇਹ ਗ੍ਰਹਿ, ਸੰਪਤ ਸੁਖਦਾਈ, ਇਨ ਮੈਂ ਕਛ ਨਾਹੇ ਤੇਰੋ, ਕਾਲ ਅਬਦ ਖਾਈ। ਅਜਾਮਲ ਗਜ ਗਨਕਾ, ਪਤਤ ਕਰਮ ਕੀਨੇ, ਤੇਉ ਉਤਰ ਪਾਰ ਪਰੇ, ਰਾਮ ਨਾਮ ਲੀਨੇ। ਕੂਕਰ ਸੂਕਰ ਕੂਕਰ ਜੋਨ ਭਰਮੇ, ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ, ਕਾਹੇ ਬਿਖ ਖਾਈ। ਤਜ ਭਰਮ ਕਰਮ ਬਿਦਨ ਖੇਦ, ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸੁਨੇਹੀ। ਤਜ ਭਰਮ ਕਰਮ ਬਿਦਨ ਖੇਦ, ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸੁਨੇਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਹਾਜ਼ਰੀਆਂ ਭਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਨਾਲ ਨਾਲ ਸੰਗਤਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅਤੇ ਹੋਰ ਪਾਵਨ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਦੀਦਾਰ ਵੀ ਕਰ ਰਹੀਆਂ ਹਨ। ਔਰ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਉੱਤੇ ਖੱਬੇ ਪਾਸੇ ਛੋਟਾ ਸੰਗੇ ਮਰਮਰ ਦਾ ਮੰਜੀ ਸਾਹਿਬ ਬਣਿਆ ਹੋਇਆ ਹੈ। ਸੁੰਦਰ ਨਿਸ਼ਾਨ ਸਾਹਿਬ ਨਾਲ ਝੂਲ ਰਹੇ ਹਨ। ਇਸ ਅਸਥਾਨ 'ਤੇ ਸਤਿਗੁਰੂ ਜੀ ਨੇ ਮਾਝ ਰਾਗ ਦੇ 12 ਮਾਹ ਬਾਣੀ ਨੂੰ ਉਚਾਰਨ ਕਰਕੇ ਸਾਨੂੰ ਪਰਮ ਪਵਿੱਤਰ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ। ਹਰ ਸੰਗਰਾਂਦ ਨੂੰ ਸੰਗਤਾਂ ਮਾਝ ਰਾਗ ਦੇ 12 ਮਾਹ ਬਾਣੀ ਦਾ ਪਾਠ ਕਰਦੀਆਂ ਹਨ ਔਰ ਮਹੀਨੇ ਦੇ ਪ੍ਰਥਾਏ ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤੇ ਹੈ ਉਹਨਾਂ ਤੋਂ ਗੁਰਮਤਿ ਦੀ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਫਲ ਕਰਦੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਸਥਾਨ ਉੱਤੇ ਦੀਵਾਨ ਵਿੱਚ ਸੰਗਤਾਂ ਨੂੰ ਦਰਸ਼ਨ ਦੀਦਾਰ ਦਿਆ ਕਰਦੇ ਸਨ ਅਤੇ ਪਵਿੱਤਰ ਅੰਮ੍ਰਿਤ ਉਪਦੇਸ਼ ਦੀ ਵਰਖਾ ਸੰਗਤਾਂ ਦੇ ਉੱਤੇ ਕਰਿਆ ਕਰਦੇ ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਕਿਤਨੀ ਮਹਾਨ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਆਪ ਸਾਡੇ ਉੱਤੇ ਮਹਾਨ ਬਖਸ਼ਿਸ਼ ਕੀਤੀ ਹੈ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅੱਠੇ ਪਹਿਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਿਆ ਜਾਂਦਾ ਹੈ, ਜਿੱਥੇ ਉਸ ਦੇ ਨਾਮ ਦੀ ਵਿਚਾਰ ਦਾ ਅੱਠੇ ਪਹਿਰ ਅਖੰਡ ਪ੍ਰਵਾਹ ਚੱਲਦਾ ਹੈ, ਜਿਸ ਅੰਮ੍ਰਿਤ ਸਰੋਵਰ ਦੇ ਵਿੱਚ ਕਾਂ ਵੀ ਨਹਾ ਕੇ ਹੰਸ ਬਣ ਗਏ, ਬਗਲੇ ਵੀ ਹੰਸ ਬਣ ਗਏ, ਔਰ ਜਿਸ ਅੰਮ੍ਰਿਤ ਸਰੋਵਰ ਦੇ ਅੰਦਰ ਬੀਬੀ ਰਾਜ ਕੌਰ ਦਾ ਪਤੀ ਕੋੜਾ ਇਸ਼ਨਾਨ ਕਰਕੇ ਨਿਰੋਗਤਾ ਨੂੰ ਪ੍ਰਾਪਤ ਹੋਇਆ, ਜਿਸ ਅੰਮ੍ਰਿਤ ਸਰੋਵਰ ਦੇ ਅੰਦਰ ਮਨਮੁੱਖ ਵੀ ਇਸ਼ਨਾਨ ਕਰਕੇ ਹੰਸਾਂ ਦੀ ਤਰ੍ਹਾਂ ਗੁਰਮੁਖ ਬਣ ਜਾਂਦੇ ਹੈ, ਇਸੇ ਹੀ ਤਰ੍ਹਾਂ ਪਖੰਡੀਆਂ ਦੀ ਨਿਆਈ ਜਿਹੜੇ ਬਗਲੇ ਹੈ ਉਹਨਾਂ ਦਾ ਪਖੰਡ ਛੁੱਟ ਜਾਂਦਾ ਹੈ ਔਰ ਉਹਨਾਂ ਨੂੰ ਵੀ ਗੁਰਮੁਖਾਂ ਹੰਸਾਂ ਸੰਤਾਂ ਗੁਰਮੁਖਾਂ ਮਹਾਤਮਾ ਵਰਗਾ ਜੀਵਨ ਪ੍ਰਾਪਤ ਹੋ ਜਾਂਦਾ ਹੈ। ਐਸਾ ਇਹ ਮਹਾਨ ਪਵਿੱਤਰ ਗੁਰ ਤੀਰਥ ਹੈ ਜੋ ਪਰ ਉਪਕਾਰ ਕਰਦਿਆਂ ਸਤਿਗੁਰਾਂ ਨੇ ਮਾਤ ਲੋਕ ਦੇ ਜੀਵਾਂ ਦੇ ਭਲੇ ਲਈ ਇਹ ਪਾਵਨ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਰਚਨਾ ਕੀਤੀ ਹੈ। ਅੰਮ੍ਰਿਤਸਰ ਸਿਫਤੀ ਦਾ ਘਰ, ਜਿੱਥੇ ਅੱਠੇ ਪਹਿਰ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦਾ ਪ੍ਰਵਾਹ ਚੱਲਦਾ ਹੈ, ਐਸਾ ਅੰਮ੍ਰਿਤ ਦਾ ਸੋਮਾ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਨੇ ਵਸਾਇਆ ਔਰ ਸਾਡੇ ਉੱਤੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਜੀ ਤੋਂ ਬਾਬਾ ਮੋਹਨ ਜੀ ਪਾਸੋਂ, ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਚੌਥੇ ਪਾਤਸ਼ਾਹ ਜੀ ਤੱਕ ਜੋ ਗੁਰਬਾਣੀ ਦੀਆਂ ਪੋਥੀਆਂ ਸਨ ਉਹਨਾਂ ਪੋਥੀਆਂ ਨੂੰ ਪਾਲਕੀ ਦੇ ਵਿੱਚ ਲੈ ਕੇ ਆਏ, ਨੰਗੇ ਚਰਨੀ ਚੌਰ ਕਰਦੇ ਆਏ, ਦੁੱਖ ਭੰਜਨੀ ਬੇਰ ਸਾਹਿਬ ਦੇ ਨਾਲ ਹੀ 68 ਘਾਟ ਅਸਥਾਨ ਹੈ, ਪਵਿੱਤਰ ਥੜਾ ਹੈ, ਉੱਥੇ ਪਾਲਕੀ ਸਾਹਿਬ ਸੁਭਾਏ ਮਾਨ ਕਰਕੇ ਸਾਰੀ ਰਾਤ ਗੁਰਬਾਣੀ ਦਾ ਰਹਿਣ ਸੁਭਾਈ ਕੀਰਤਨ ਕੀਤਾ ਔਰ ਫਿਰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪੋਥੀਆਂ ਨੂੰ ਲਿਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੀੜ ਆਪ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਤਿਆਰ ਕਰਵਾਈ ਔਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਤਿਗੁਰਾਂ ਨੇ ਆਪ ਸੁਭਾਏ ਮਾਨ ਕਰਕੇ ਪ੍ਰਕਾਸ਼ ਕੀਤੇ ਔਰ ਉਸ ਸਮੇਂ ਤੋਂ ਇਹ ਮਰਿਆਦਾ ਹੈ ਕਿ ਅੰਮ੍ਰਿਤ ਵੇਲੇ ਜੋ ਪਹਿਲਾ ਸ਼੍ਰੀ ਮੁਖਵਾਕ ਸਤਿਗੁਰੂ ਜੀ ਦੇ ਦਰ ਤੋਂ ਬਖਸ਼ਿਸ਼ ਹੁੰਦਾ ਹੈ, ਸੰਗਤਾਂ ਸਰਵਣ ਕਰਦੀਆਂ ਹਨ, ਉਸ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਕਥਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਸਰਵਣ ਕਰਦੀਆਂ ਹਨ। ਸਾਧ ਸੰਗਤ ਜੀ, ਇੱਕ ਆਵੰਤਰ ਵਾਕ ਹੁੰਦੇ ਹੈ, ਇੱਕ ਮਹਾਂਵਾਕ ਹੁੰਦੇ ਹੈ। ਆਵੰਤਰ ਵਾਕ ਕਿਹਨਾਂ ਨੂੰ ਕਿਹਾ ਜਾਂਦਾ ਹੈ? ਜਿਨ੍ਹਾਂ ਵਿੱਚ ਜੀਵ ਔਰ ਈਸ਼ ਦੇ ਸਰੂਪ ਦੇ ਬੋਧਕ ਵਾਕ ਹੋਣ, ਉਹਨਾਂ ਨੂੰ ਆਵੰਤਰ ਵਾਕਾਂ ਦਾ ਦਰਜਾ ਦਿੱਤਾ ਜਾਂਦਾ ਹੈ। ਔਰ ਮਹਾਂਵਾਕ ਜੋ ਹੁੰਦੇ ਹੈ, ਜੀਵ ਔਰ ਈਸ਼ ਦੀ ਏਕਤਾ ਦੇ ਬੋਧਕ ਜਿਹੜੇ ਵਾਕ ਬਚਨ ਹੋਣ, ਉਹਨਾਂ ਨੂੰ ਮਹਾਂਵਾਕ ਕਿਹਾ ਜਾਂਦਾ ਹੈ। ਵੇਦਾਂ ਦੇ ਅੰਦਰ ਕੇਵਲ ਚਾਰ ਮਹਾਂਵਾਕ ਹੀ ਆਏ ਹੈ, ਤਤਮਸੀ, ਪ੍ਰਗਿਆਨਮਾਨੰਦ ਬ੍ਰਹਮ, ਅਯੰ ਆਤਮਾ ਔਰ ਅਹੰ ਬ੍ਰਹਮ ਅਸਮੀ। ਕੇਵਲ ਚਾਰ ਮਹਾਂਵਾਕ ਵੇਦ ਦੇ ਅੰਦਰ ਆਏ ਹੈ, ਪਰ ਜੋ ਸਤਿਗੁਰਾਂ ਦੀ ਗੁਰਬਾਣੀ ਹੈ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ, ਇਹ ਸਾਰੀ ਪਾਵਨ ਗੁਰਬਾਣੀ ਮਹਾਂਵਾਕ ਰੂਪ ਹੈ। ਔਰ ਸਾਧ ਸੰਗਤ ਜੀ, ਇਹਦੇ ਅੰਦਰ ਕਿਤੇ ਕਿਤੇ ਸਤਿਗੁਰੂ ਜੀ ਨੇ ਹੁਕਮਨਾਮਿਆਂ ਦੀ ਵੀ ਬਖਸ਼ਿਸ਼ ਕੀਤੀ ਹੈ। ਹੁਕਮ ਹੁੰਦਾ ਜੋ ਸਤਿਗੁਰੂ ਦੀ ਆਗਿਆ ਕੀਤੀ ਜਾਂਦੀ ਹੈ, ਜਿਵੇਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠਾ ਹਰਨਾਮ ਤੇ ਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰਨਾਮ ਤੇ ਆਵੈ, ਜਾਂ ਰੇ ਪਾਪੀ ਤੈ ਕਵਨ ਕੀ ਮਤ ਲੀਨ, ਨਿਮ ਘਰੀ ਨਾ ਸਿਮਰ ਸੁਆਮੀ। ਇਹ ਹੁਕਮ ਆਏ ਹਨ। ਇਸੇ ਹੀ ਤਰ੍ਹਾਂ ਸਾਧ ਸੰਗਤ ਜੀ, ਮਹਾਂਵਾਕ ਕਿਸ ਨੂੰ ਕਿਹਾ ਜਾਂਦਾ ਹੈ? ਜਿਸ ਵਿੱਚ ਸਤ ਚਿੱਤ ਆਨੰਦ ਦਾ ਵਰਣਨ ਹੋਵੇ, ਜਿਵੇਂ ਇੱਕ ਓਅੰਕਾਰ ਸਤਨਾਮ ਜਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮਹਾਂਵਾਕ ਹਨ। ਇਸੇ ਹੀ ਤਰ੍ਹਾਂ ਸਾਧ ਸੰਗਤ ਜੀ, ਗੁਰਸਿੱਖਾਂ ਦੇ ਅੰਦਰ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮਹਾਂਵਾਕ ਨੂੰ ਗੁਰਸਿੱਖ ਆਪਣੇ ਜੀਵਨ ਦੇ ਨਿਤਾ ਪ੍ਰਤੀ ਬਖਸ਼ਿਸ਼ ਹੋਏ ਉਪਦੇਸ਼ਾਂ ਨੂੰ ਕਮਾਉਂਦਾ ਹੈ, ਜਾਂ ਨਿਤ ਦਿਹਾੜੀ 24 ਘੰਟਿਆਂ ਦੇ ਅੰਦਰ ਵੀ ਗੁਰਸਿੱਖਾਂ ਦੀ ਇਹ ਭਾਵਨਾ ਹੁੰਦੀ ਹੈ ਕਿ ਅੱਜ ਦਾ ਜੋ ਸ਼੍ਰੀ ਮੁਖਵਾਕ ਆਇਆ, ਉਸ ਵਿੱਚ ਸਾਨੂੰ ਸਤਿਗੁਰੂ ਜੀ ਨੇ ਕੀ ਉਪਦੇਸ਼ ਦਿੱਤੇ ਹੈ, ਔਰ ਉਹਨਾਂ ਉਪਦੇਸ਼ਾਂ ਨੂੰ ਜੀਵਨ ਵਿੱਚ ਸਰਵਣ ਕਰਕੇ ਮੰਨਣ ਕਰਨਾ, ਫਿਰ ਅੱਗੇ ਨਿਧਿਆਸਨ ਕਰਨਾ, ਸੰਗਤ ਵਿੱਚ ਆ ਕੇ ਸਰਵਣ, ਮੰਨਣ ਔਰ ਨਿਧਿਆਸਨ, ਇਹ ਤਿੰਨ ਸਾਧਨ ਹਨ। ਕੰਨਾਂ ਦੁਆਰਾ ਗੁਰੂ ਕਾ ਉਪਦੇਸ਼ ਸਰਵਣ ਕਰਨਾ, ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਚਾਰ ਪੌੜੀਆਂ ਸਰਵਣ ਦੇ ਮਹਾਤਮ ਦੀਆਂ ਆਈਆਂ ਹਨ। ਸਰਵਣ ਦਾ ਕਿੰਨਾ ਵੱਡਾ ਫਲ ਹੈ! ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ। ਨਾਮ ਦੀ ਮਹਿਮਾ ਸਰਵਣ ਕਰਨ ਦੇ ਨਾਲ ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ, ਜੀਵਨ ਵਿੱਚ ਖੇੜੇ ਦੀ ਦਾਤ, ਆਨੰਦ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਇਸੇ ਤਰ੍ਹਾਂ ਮੰਨਣ ਦੀਆਂ ਚਾਰ ਪੌੜੀਆਂ ਹਨ। ਗੁਰੂ ਦਾ ਉਪਦੇਸ਼ ਸੁਣ ਲਿਆ, ਫਿਰ ਉਹਨੂੰ ਮੰਨਣ ਕਰਨਾ, ਉਹਦੇ 'ਤੇ ਅਮਲ ਕਰਨਾ ਕਿ ਮੈਨੂੰ ਸਤਿਗੁਰੂ ਨੇ ਆਗਿਆ ਦਿੱਤੀ ਹੈ, ਇਸ ਦਾ ਪਾਲਣ ਕਰਨਾ। ਔਰ ਜਿਹੜੇ ਪਾਲਣ ਕਰਦੇ ਆ, ਉਹਨਾਂ ਲਈ ਵੀ ਚਾਰ ਪੌੜੀਆਂ ਮੰਨਣ ਦੇ ਮਹਾਤਮ ਦੀਆਂ ਸਤਿਗੁਰਾਂ ਨੇ ਆਪ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਉਚਾਰਨ ਕੀਤੀਆਂ ਹਨ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ। ਜਿਹੜਾ ਨਾਮ ਦਾ ਮੰਨਣ ਕਰ ਦਿੰਦਾ ਹੈ, ਕਰ ਲੈਂਦਾ ਹੈ, ਉਹ ਮਾਇਆ ਰੂਪ ਕਾਲਖ ਤੋਂ ਰਹਿਤ ਸ਼ੁੱਧ ਹੋ ਜਾਂਦਾ, ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ, ਪਾਪਾਂ ਦੀ ਮੈਲ ਉਸ ਦੀ ਹਮੇਸ਼ਾ ਲਈ ਧੁੱਪ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਇਸ ਤੋਂ ਅੱਗੇ ਨਿਧਿਆਸਣ ਹੈ, ਕਮਾਈ ਹੈ। ਗੁਰੂ ਕੇ ਉਪਦੇਸ਼ ਨੂੰ ਕਮਾਉਣਾ, ਆਪਣੇ ਜੀਵਨ ਵਿੱਚ ਜੋ ਸੁਣਿਆ ਉਸ ਨੂੰ ਮੰਨਿਆ, ਮੰਨ ਕੇ ਅੱਗੇ ਉਸ ਦੀ ਕਮਾਈ ਕਰਨੀ ਸਾਰਾ ਜੀਵਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ। ਅੰਤਕਰਨ ਫਿਰ ਉਹਨਾਂ ਦਾ ਤੀਰਥ ਬਣ ਜਾਂਦਾ, ਪਵਿੱਤਰ ਹੋ ਜਾਂਦਾ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਐਡੀ ਵੱਡੀ ਬਖਸ਼ਿਸ਼ ਉਹਨਾਂ ਉੱਤੇ ਹੋ ਜਾਂਦੀ ਹੈ, ਕਮਾਈ ਕਰਨ ਵਾਲਿਆਂ ਉੱਤੇ। ਇਸ ਕਰਕੇ ਗੁਰਸਿੱਖ ਸਤਿਗੁਰਾਂ ਦੇ ਮਹਾਂਵਾਕ ਸ਼੍ਰੀ ਮੁਖਵਾਕਾਂ ਨੂੰ ਨਿੱਤ ਜੀਵਨ ਦੇ ਵਿੱਚ ਵੀ ਧਾਰਨ ਕਰਕੇ ਕਮਾਉਂਦੇ ਹੈ। ਪੁਰਾਤਨ ਸਮਿਆਂ ਦੇ ਵਿੱਚ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਅੰਦਰ ਕਿ ਜਦੋਂ ਕਿਤੇ ਕੋਈ ਔਕੜ ਦਾ ਸਮਾਂ ਹੋਣਾ, ਸਿੰਘਾਂ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਦੇਗ ਤਿਆਰ ਕਰਕੇ ਦੀਵਾਨ ਲਾਉਣਾ, ਅਰਦਾਸ ਕਰਨੀ, ਖਾਲਸੇ ਨੇ ਆਖਣਾ ਸਤਿਗੁਰਾਂ ਦਾ ਆਵਾਜ਼ਾ ਲਓ, ਸਤਿਗੁਰੂ ਦੀ ਕੀ ਆਗਿਆ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਸੂਰ ਦੇ ਨਵਾਬ ਨੇ, ਕਸੂਰ ਦੇ ਹਾਕਮ ਨੇ ਕਿਸੇ ਯੁਵਾ ਕੁਮਾਰ ਦੀ, ਭਾਵ ਬ੍ਰਾਹਮਣ ਦੀ ਪਤਨੀ ਦਾ ਡੋਲਾ ਖੋਹ ਕੇ ਜ਼ਬਰਦਸਤੀ ਕਰਕੇ ਆਪਣੇ ਮਹਿਲਾਂ ਵਿੱਚ ਲੈ ਗਿਆ। ਤਾਂ ਬ੍ਰਾਹਮਣ ਨੇ ਜਦੋਂ ਬੜੀਆਂ ਫਰਿਆਦਾਂ ਕੀਤੀਆਂ, ਨਾ ਛੱਡਿਆ, ਤਾਂ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਬ੍ਰਾਹਮਣ ਨੇ ਫਰਿਆਦ ਕੀਤੀ, ਖਾਲਸਾ ਜੀ ਤੁਹਾਡਾ ਇਹ ਬਿਰਧ ਹੈ, ਤੁਸੀਂ ਦੁਖੀ ਦੀ, ਮਜ਼ਲੂਮ ਦੀ ਰੱਖਿਆ ਅਤੇ ਸਹਾਇਤਾ ਕਰਦੇ ਹੋ, ਤੁਹਾਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵੀ ਇਹ ਆਗਿਆ ਹੈ, ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ, ਜਾਏ ਤਾਂ ਤੁਮ ਧਰਮ ਬਥਾਰੋ, ਦੁਸ਼ਟ ਪੋ ਦੋਖੀਅਨ ਪਕੜ ਪਛਾਰੋ, ਯਾ ਹੀ ਕਾਜ ਧਰਾ ਹਮ ਜਨਮੰਗ, ਸਮਝ ਲੇ ਹੋ ਸਾਧੂ ਸਭ ਮਨਮੰਗ। ਮੇਰੀ ਰੱਖਿਆ ਕਰੋ, ਮੇਰੀ ਪਤਨੀ ਦੀ ਰੱਖਿਆ ਕਰੋ। ਸਿੰਘਾਂ ਵਿੱਚ ਵਿਚਾਰ ਹੋਈ, ਕੁਝ ਸਿੰਘ ਕਹਿਣ ਲੱਗੇ ਕਿ ਕਸੂਰ ਦਾ ਨਵਾਬ ਬੜਾ ਜ਼ਾਲਮ ਅਤੇ ਅੱਤਿਆਚਾਰੀ ਹੈ, ਉਹਦੇ ਕੋਲ ਫੌਜ ਵੀ ਹੈ, ਕਿਲ੍ਹੇ ਵੀ ਹੈ, ਆਪਣੇ ਪਾਸ ਮੁਕਾਬਲਾ ਕਰਨ ਦੀ ਇਤਨੀ ਸ਼ਕਤੀ ਨਹੀਂ ਕਿ ਉਸ ਨੂੰ ਆਪਾਂ ਜਿੱਤ ਸਕੀਏ, ਇਹ ਗਰੀਬ ਬ੍ਰਾਹਮਣ ਦੀ ਪਤਨੀ ਦਾ ਡੋਲਾ ਇਹਨੂੰ ਵਾਪਸ ਦਵਾ ਸਕੀਏ, ਇਸ ਕਰਕੇ ਅਜੇ ਸਮਾਂ ਨਹੀਂ। ਕੁਝ ਸਿੰਘ ਕਹਿਣ ਲੱਗੇ ਵੀ ਸਿੰਘਾਂ ਦੀ ਸ਼ਰਨ ਵਿੱਚ ਆਇਆ, ਖਾਲਸੇ ਦੇ ਦਰਬਾਰ ਵਿੱਚ ਆਇਆ, ਜੇ ਹੁਣ ਬਾਂਹ ਨਾ ਫੜੀ ਤਾਂ ਖਾਲਸੇ 'ਤੇ ਕੌਣ ਆਸ ਅਤੇ ਭਰੋਸਾ ਰੱਖੇਗਾ। ਆਖਿਰਕਾਰ ਸਿੰਘ ਕਹਿਣ ਲੱਗੇ ਚੰਗਾ, ਸਤਿਗੁਰੂ ਜੀ ਦੇ ਚਰਨਾਂ 'ਚ ਦਰਬਾਰ ਸਾਹਿਬ ਦੇ ਕਰਾ ਕੇ ਅਰਦਾਸ ਕਰਕੇ ਸਤਿਗੁਰਾਂ ਦਾ ਆਵਾਜ਼ਾ ਲਓ, ਹੁਕਮਨਾਮਾ ਸ਼੍ਰੀ ਮੁਖਵਾਕ ਲਓ, ਕੀ ਆਗਿਆ ਹੈ। ਸ਼੍ਰੀ ਮੁਖਵਾਕ ਲਿਆ ਗਿਆ ਤਾਂ ਸ਼੍ਰੀ ਮੁਖਵਾਕ ਦੀਆਂ ਇਹ ਪੰਕਤੀਆਂ ਸਨ, ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਸਿੰਘਾਂ ਨੇ ਜਕਾਰੇ ਗਜਾਏ, ਕਸੂਰ ਦੇ ਹਾਕਮ 'ਤੇ ਹਮਲਾ ਕੀਤਾ, ਗਰੀਬ ਬ੍ਰਾਹਮਣ ਦੀ ਲੜਕੀ ਨੂੰ ਵਾਪਸ ਦਵਾਇਆ, ਗਰੀਬ ਬ੍ਰਾਹਮਣ ਦੀ ਪਤਨੀ ਨੂੰ ਵਾਪਸ ਦਵਾ ਕੇ ਉਸ ਦੀ ਇੱਛਾ ਪੂਰੀ ਕੀਤੀ, ਔਰ ਖਾਲਸੇ ਨੇ ਆ ਕੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ। ਭਾਵੇਂ ਸਿੰਘ ਬਹੁਤ ਘੱਟ ਗਿਣਤੀ ਵਿੱਚ ਸਨ, ਪਰ ਸਤਿਗੁਰਾਂ ਦੇ ਸ਼੍ਰੀ ਮੁਖਵਾਕ ਉੱਤੇ ਇਤਨਾ ਵਿਸ਼ਵਾਸ ਸੀ ਕਿ ਸਤਿਗੁਰੂ ਦੀ ਆਗਿਆ ਹੋ ਗਈ ਹੈ, ਹੁਣ ਮਹਾਰਾਜ ਜ਼ਰੂਰ ਸਾਨੂੰ ਜਿੱਤ ਔਰ ਫਤਿਹ ਦੀ ਦਾਤ ਬਖਸ਼ਿਸ਼ ਕਰਨਗੇ। ਕਿਉਂਕਿ ਜਾਮ ਗੁਰੂ ਹੋਏ ਵੱਲ ਧਨਹਿ ਕਿਆ ਗਾਰਵ ਦਿੱਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੇ। ਜਦੋਂ ਗੁਰੂ ਵੱਲ ਹੋ ਜਾਏ, ਲੱਖਾਂ ਬਾਹਾਂ ਵੀ ਵਾਲ ਨਹੀਂ ਵਿੰਗਾ ਕਰ ਸਕਦੀਆਂ, ਲੱਖਾਂ ਫੌਜਾਂ ਵਾਲ ਨਹੀਂ ਵਿੰਗਾ ਕਰ ਸਕਦੀਆਂ। ਇਸ ਕਰਕੇ ਖਾਲਸੇ ਦਾ ਇਹ ਵਿਸ਼ਵਾਸ, ਇਹ ਭਰੋਸਾ, ਇਹ ਦ੍ਰਿੜ ਭਾਵਨਾ ਹੈ ਕਿ ਜੋ ਸਤਿਗੁਰੂ ਜੀ ਦਾ ਬਚਨ, ਜੋ ਆਗਿਆ ਸ਼੍ਰੀ ਮੁਖਵਾਕ ਦੁਆਰਾ ਹੁੰਦੀ ਹੈ, ਉਸ ਵਿੱਚ ਸਤਿਗੁਰੂ ਜੀ ਦੀ ਆਪ ਪ੍ਰਤੱਖ ਰੂਪ ਦੇ ਵਿੱਚ ਕਲਾ ਅਤੇ ਬਰਕਤ ਵਰਤਦੀ ਹੈ। ਗੁਰਬਾਣੀ ਸਾਰੀ ਵਿੱਚ ਹੀ ਸਤਿਗੁਰਾਂ ਦੀ ਬਰਕਤ ਹੈ, ਅੱਠੇ ਪਹਿਰ। ਗੁਰਬਾਣੀ ਕੀ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਗੁਰਬਾਣੀ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਰੁਤਬਾ ਰੱਖਦੀ ਹੈ। ਗੁਰਬਾਣੀ ਦੇ ਤੁੱਲ ਹੋਰ ਕੋਈ ਨਹੀਂ ਹੋ ਸਕਦਾ। ਇਸ ਕਰਕੇ ਖਾਲਸਾ ਜੀ ਸ਼੍ਰੀ ਮੁਖਵਾਕ ਹੁਕਮਨਾਮੇ ਸਤਿਗੁਰਾਂ ਦਾ ਆਵਾਜ਼ਾ ਇਹ ਆਦਿ ਕਾਲ ਤੋਂ ਗੁਰੂ ਘਰ ਦੇ ਵਿੱਚ ਸ਼੍ਰੀ ਮੁਖਵਾਕ ਦੇ ਸਨਮਾਨ ਵਿੱਚ ਸ਼ਬਦ ਵਰਤੇ ਜਾਂਦੇ ਹਨ। ਜਿੱਥੇ ਹੁਕਮ ਆਏ ਆਗਿਆ ਆਈ ਉਸ ਨੂੰ ਹੁਕਮਨਾਮਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਿੱਥੇ ਜੀਵ ਅਤੇ ਈਸ਼ ਦਾ ਜੀਵ ਔਰ ਈਸ਼ ਮਾਇਆ ਸਬਲ ਹੋਣੇ ਕਰਕੇ ਉਸ ਨੂੰ ਈਸ਼ਰ ਕਿਹਾ ਗਿਆ, ਅਵਿਦਿਆ ਉਪਾਧੀ ਕਰਕੇ ਇਸ ਨੂੰ ਜੀਵ ਕਿਹਾ ਜਾਂਦਾ ਹੈ। ਸੁਖੈਨ ਸਮਝਣਾ ਹੋਏ ਤਾਂ ਜਿਹੜਾ ਈਸ਼ਰ ਹੈ ਉਹਨੂੰ ਸਰਗੁਣ ਰੂਪ ਦੇ ਵਿੱਚ ਮੰਨਿਆ ਜਾਂਦਾ ਹੈ। ਇਸੇ ਹੀ ਤਰ੍ਹਾਂ ਜਿਹੜਾ ਨਿਰਾਕਾਰ ਹੈ ਉਸ ਨੂੰ ਸਤ ਚਿੱਤ ਆਨੰਦ ਕਰਕੇ ਉਸ ਦੀ ਵਿਆਖਿਆ ਕੀਤੀ ਜਾਂਦੀ ਹੈ। ਜੀਵ ਅਲਪੱਗ ਹੈ, ਈਸ਼ਰ ਸਰਬੱਗ ਹੈ। ਜੀਵ ਦੀ ਅਲਪੱਗਤਾ, ਈਸ਼ਰ ਦੀ ਸਰਬੱਗਤਾ ਦੋਨਾਂ ਨੂੰ ਤਿਆਗ ਦਿਓ ਤਾਂ ਕੇਵਲ ਸਾਧ ਸੰਗ ਜੀ ਫੇਰ ਸ਼ੁੱਧ ਵਾਹਿਗੁਰੂ ਪਰਮੇਸ਼ੁਰ ਸਤ ਚਿੱਤ ਆਨੰਦ ਹੀ ਰਹਿ ਜਾਂਦਾ ਹੈ। ਇਸ ਕਰਕੇ ਆਓ ਐਸੇ ਜੋ ਸਤਿਗੁਰੂ ਜੀ ਨੇ ਪਰਮ ਪਵਿੱਤਰ ਸਾਨੂੰ ਮਹਾਂਵਾਕ ਇਹ ਬਖਸ਼ਿਸ਼ ਕੀਤੇ ਹਨ ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਧਨਾਸਰੀ ਰਾਗਣੀ ਦੇ ਅੰਦਰ ਭਗਤ ਕਬੀਰ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿੱਡੀ ਵੱਡੀ ਦਿਆਲਤਾ ਕੀਤੀ ਹੈ ਕਿ ਜਿੱਥੇ ਸਤਿਗੁਰਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਾਮਿਲ ਕੀਤੀ ਗਈ ਉੱਥੇ 15 ਭਗਤਾਂ ਦੀ ਵੀ ਬਾਣੀ ਨੂੰ ਸਤਿਗੁਰਾਂ ਨੇ ਗੁਰਬਾਣੀ ਦੇ ਤੁੱਲ ਸਨਮਾਨ ਦਿੱਤਾ। ਸੰਸਾਰ ਵਿੱਚ ਉਸ ਵਕਤ ਭਗਤ ਤਾਂ ਬਹੁਤ ਵੱਡੇ ਵੱਡੇ ਕਰਨੀਆਂ ਵਾਲੇ ਸਨ ਜਾਂ ਹੋਏ ਸਨ, ਪਰ ਜਿਨ੍ਹਾਂ ਭਗਤਾਂ ਦਾ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜ਼ਿਕਰ ਆ ਗਿਆ, ਜਿਨ੍ਹਾਂ ਦੀ ਬਾਣੀ ਸ਼ਾਮਿਲ ਕਰ ਲਈ, ਉਹਨਾਂ ਨੂੰ ਸਤਿਗੁਰੂ ਜੀ ਨੇ ਸਦਾ ਲਈ ਅਮਰ ਪਦਵੀ ਦਾ ਦਾਨ ਦੇ ਦਿੱਤਾ। ਕੀ ਬਖਸ਼ਿਸ਼ ਕੀਤੀ? ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਜੁਗਾਂ ਜੁਗਾਂ ਦੇ ਅੰਦਰ ਉਹਨਾਂ ਭਗਤਾਂ ਦੀ ਸੋਭਾ ਹੋਈ ਹੈ ਅਤੇ ਹੋ ਰਹੀ ਹੈ ਜਿਨ੍ਹਾਂ ਨੂੰ ਮੇਰੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਥਾਂ ਅਤੇ ਸਨਮਾਨ ਬਖਸ਼ਿਸ਼ ਕਰ ਦਿੱਤਾ। ਜਿੱਥੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਈਮਾਨ ਹਨ ਉੱਥੇ ਭਗਤ ਵੀ ਹੈ, ਭੱਟ ਵੀ ਹੈ, ਗੁਰਸਿੱਖਾਂ ਦੇ ਵੀ। ਸਤਿਗੁਰੂ ਮਹਾਰਾਜ ਜੀ ਨੇ ਗੁਰਸਿੱਖਾਂ ਦੇ ਪ੍ਰਥਾਏ ਵੀ ਬਾਣੀ ਉਚਾਰਨ ਕੀਤੀ ਹੈ। ਜਿੱਥੇ ਭਗਤ ਕਬੀਰ ਜੀ ਬੈਠੇ ਹੈ, ਭਗਤ ਰਵਿਦਾਸ ਜੀ, ਭਗਤ ਸੈਨ ਜੀ, ਰਾਮਾਨੰਦ ਜੀ, ਪਰਮਾਨੰਦ ਜੀ, ਤ੍ਰਿਲੋਚਨ ਜੀ, ਪੀਪਾ ਜੀ, ਇਹ ਸਾਰੇ ਭਗਤ ਸਤਿਗੁਰੂ ਮਹਾਰਾਜ ਜੀ ਦੇ ਦਰੋਂ ਵਰੋਸਾਏ ਗਏ। ਕਿੱਡੀਆਂ ਵੱਡੀਆਂ ਮਹਾਨ ਬਖਸ਼ਿਸ਼ਾਂ ਕੀਤੀਆਂ ਮੇਰੇ ਸਤਿਗੁਰੂ ਨੇ, ਜਿਨ੍ਹਾਂ ਭਗਤਾਂ ਨੂੰ ਸ਼ੂਦਰ ਸਮਝ ਕੇ ਉਸ ਸਮੇਂ ਦੇ ਲੋਕ, ਕਿਹੜੇ ਲੋਕ ਜਿਹੜੇ ਜਾਤ ਅਭਿਮਾਨੀ ਸਨ, ਉਹ ਲੋਕ ਪਰਛਾਵਾਂ ਲੈਣ ਤੋਂ ਵੀ ਡਰਦੇ ਸਨ, ਪਰ ਸਤਿਗੁਰੂ ਜੀ ਨੇ ਕਿੱਡਾ ਵੱਡਾ ਪਰਉਪਕਾਰ ਕੀਤਾ ਕਿ ਉਹਨਾਂ ਭਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਵੱਡਾ ਸਨਮਾਨ ਬਖਸ਼ਿਆ। ਇਸ ਕਰਕੇ ਸਾਧ ਸੰਗਤ ਜੀ, ਇਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਐਡੀ ਵੱਡੀ ਕਿਰਪਾ ਕੀਤੀ ਹੈ ਕਿ ਜਿਨ੍ਹਾਂ ਨੇ ਇਸ ਸੰਸਾਰ ਦੇ ਅੰਦਰ ਲਤਾੜੇ ਹੋਏ ਨਿਮਾਣਿਆਂ ਨੂੰ, ਜਿਨ੍ਹਾਂ ਨੂੰ ਕੋਈ ਥਾਂ ਨਹੀਂ ਦਿੰਦਾ ਸੀ, ਉਹਨਾਂ ਦੇ ਸਿਰਾਂ 'ਤੇ ਛਤਰ ਝੁਲਾ ਦਿੱਤਾ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਮਹਾਨ ਪਰਉਪਕਾਰ ਹੈ। ਭਗਤ ਕਬੀਰ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ ਔਰ ਇਸ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੇ ਅੰਦਰ ਕੀ ਆਗਿਆ ਹੈ, ਕੀ ਹੁਕਮ ਹੈ, ਇਹਨੂੰ ਹੁਕਮਨਾਮਾ ਵੀ ਆਪਾਂ ਕਹਿ ਸਕਦੇ ਹਾਂ। ਨਾਮ ਜਪਣ ਦਾ ਉਪਦੇਸ਼ ਦਿੱਤਾ ਗਿਆ ਹੈ ਕਿਉਂਕਿ ਭਗਤਾਂ ਨੇ ਆਪ ਵੀ ਨਾਮ ਜਪਿਆ। ਨਾਮ ਜਪ ਕੇ ਜੋ ਉਹਨਾਂ ਨੂੰ ਬਖਸ਼ਿਸ਼ਾਂ, ਜੋ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ, ਉਸੇ ਆਨੰਦ ਦਾ ਵਰਣਨ ਉਹਨਾਂ ਨੇ ਆਪਣੀ ਬਾਣੀ ਵਿੱਚ ਕੀਤਾ ਹੈ। ਔਰ ਭਗਤੀ ਕਰਨੀ ਕੋਈ ਸੁਖੈਨ ਮਾਰਗ ਨਹੀਂ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਖੰਡੇ ਦੀ ਧਾਰ ਨਾਲੋਂ ਤਿੱਖਾ ਵਾਲ ਨਾਲੋਂ ਸੌਵਾਂ ਹਿੱਸਾ ਬਰੀਕ ਇਹ ਭਗਤੀ ਦਾ ਮਾਰਗ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਫੁਰਮਾਨ ਕੀਤਾ ਹੈ, ਆਖਣ ਔਖਾ ਸਾਚਾ ਨਾਉ। ਨਾਮ ਦਾ ਆਖਣਾ ਉਚਾਰਨਾ, ਜਿਵੇਂ ਕਈ ਕਹਿ ਦਿੰਦੇ ਵੀ ਨਾਮ ਜਪਣਾ ਵਿਹਲਿਆਂ ਦਾ ਕੰਮ ਹੈ, ਨਹੀਂ ਭਾਈ, ਨਾਮ ਜਪਣਾ ਬੜਾ ਕਠਿਨ ਹੈ। ਨਾਮ ਉਹੀ ਜਪਦਾ ਜਿਸ ਉੱਤੇ ਗੁਰੂ ਦੀ ਕਿਰਪਾ ਹੋਏ, ਬਖਸ਼ਿਸ਼ ਹੋਏ। ਔਰ ਸਤਿਗੁਰੂ ਜੀ ਨੇ ਨਾਮ ਦੀ ਕਿੰਨੀ ਵੱਡੀ ਮਹਿਮਾ ਦਰਸਾਈ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਮਹਾਰਾਜ ਤੁਹਾਡੇ ਨਾਮ ਨੂੰ ਆਖਦੇ ਹਾਂ ਸਾਡਾ ਜੀਵਨ ਹੈ, ਜਿਉਂਦੇ ਹਾਂ। ਨਾਮ ਭੁੱਲਦਾ ਸਾਡਾ ਮਰਨ ਹੋ ਜਾਂਦਾ ਹੈ। ਨਾਮ ਦੀ ਵੱਡੀ ਉਹ ਵੱਡੀ ਮਹਿਮਾ ਹੈ। ਔਰ ਭਗਤਾਂ ਨੇ ਸਾਧ ਸੰਗਤ ਜੀ ਨਾਮ ਵੀ ਜਪਿਆ, ਦਸਾਂ ਨਹੁੰ ਦੀ ਧਰਮ ਦੀ ਕਿਰਤ ਵੀ ਕੀਤੀ। ਜੇ ਕਬੀਰ ਸਾਹਿਬ ਜੀ ਦੇ ਜੀਵਨ ਵੱਲ ਆਪਾਂ ਨਿਗਾਹ ਮਾਰਦੇ ਹਾਂ, ਕਾਂਸ਼ੀ ਵਿੱਚ ਰਹਿ ਕੇ ਇੱਕ ਪੁੱਤਰ ਹੈ, ਇੱਕ ਪੁੱਤਰੀ ਹੈ, ਕਮਾਲਾ ਔਰ ਕਮਾਲੀ। ਉਹਨਾਂ ਦੇ ਘਰੋਂ ਮਾਤਾ ਲੋਈ, ਪਤੀ ਵਰਤਾ ਧਰਮ ਦੇ ਵਿੱਚ ਪ੍ਰਪੱਕ ਰਹਿਣ ਵਾਲੇ, ਵਸਤਰ ਬੁਣ ਕੇ ਸਾਧ ਸੰਗਤ ਜੀ ਉਸ ਨੂੰ ਵੇਚ ਕੇ ਜੋ ਉਹਦੇ ਵਿੱਚੋਂ ਨਫ਼ਾ ਮਿਲਦਾ ਉਹ ਘਰੇ ਲਿਆ ਕੇ ਆਈਆਂ ਸੰਗਤਾਂ ਨੂੰ, ਸਾਧੂਆਂ ਨੂੰ, ਲੋੜਵੰਦਾਂ ਨੂੰ ਉਹ ਸੇਵਾ ਦੇ ਵਿੱਚ ਲਾ ਦਿੰਦੇ ਹੈ। ਜੇ ਬਚ ਰਹਿੰਦਾ ਤਾਂ ਖਾ ਲੈਣਾ, ਨਹੀਂ ਤਾਂ ਹਮਕੋ ਚਾਬਨ ਉਹਨਕੋ ਰੋਟੀ। ਕਹਿੰਦੇ ਮਾਤਾ ਲੋਈ ਨੇ ਇੱਕ ਵਾਰੀ ਪ੍ਰੇਮ ਵਿੱਚ ਉਲਾਮਾ ਦਿੱਤਾ ਕਿ ਭਗਤ ਜੀ, ਜਿਹੜੇ ਸੰਤ ਭਗਤ ਘਰੇ ਆ ਜਾਂਦੇ ਆ ਉਹਨਾਂ ਨੂੰ ਪ੍ਰਸ਼ਾਦਾ, ਅਤੇ ਸਾਨੂੰ ਭੁੱਜੇ ਹੋਏ ਅੰਨ ਦਾ ਆਹਾਰ ਕਰਨਾ ਪੈਂਦਾ, ਭੁੱਜੇ ਹੋਏ ਛੋਲੇ ਚੱਬਣੇ ਪੈਂਦੇ ਹੈ, ਉਹਨਾਂ ਨੂੰ ਪੈਣ ਵਾਸਤੇ ਮੰਜਾ ਦਿੱਤਾ ਜਾਂਦਾ, ਸਾਨੂੰ ਭੁੰਡੇ ਹੀ ਸੌਣਾ ਪੈਂਦਾ। ਭਾਵ ਇੰਨੀ ਕਠਿਨ ਕਮਾਈ ਕਰਕੇ ਨਾਲ ਨਾਲ ਦਸਾਂ ਨਹੁੰ ਦੀ ਧਰਮ ਦੀ ਕਿਰਤ, ਨਾਲ ਨਾਲ ਨਾਮ ਜਪਣਾ, ਬੰਦਗੀ ਕਰਨੀ, ਸਤਸੰਗਤ ਕਰਨੀ ਔਰ ਨਾਮ ਜਪਣਾ, ਐਡੀ ਵੱਡੀ ਮਹਾਨ ਘਾਲਣਾ ਉਹਨਾਂ ਭਗਤਾਂ ਨੇ ਘਾਲੀ ਹੈ। ਔਰ ਉਹਨਾਂ ਦੀ ਘਾਲਣਾ ਦੇ ਫਲ ਸਰੂਪ ਹੀ ਸਤਿਗੁਰਾਂ ਨੇ ਉਹਨਾਂ ਉੱਤੇ ਇਹ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਔਰ ਉਹਨਾਂ ਭਗਤਾਂ ਨੇ ਫਿਰ ਜੋ ਨਾਮ ਵਿੱਚੋਂ ਆਨੰਦ ਪ੍ਰਾਪਤ ਕੀਤਾ, ਉਸ ਦਾ ਵਰਣਨ ਉਹਨਾਂ ਨੇ ਆਪਣੀ ਬਾਣੀ ਵਿੱਚ ਕੀਤਾ ਹੈ। ਕਬੀਰ ਸਾਹਿਬ ਵੀ ਅੱਜ ਨਾਮ ਜਪਣ ਦਾ, ਪਰਮੇਸ਼ੁਰ ਨਾਲ ਜੁੜਨ ਦਾ ਪਰਮ ਪਵਿੱਤਰ ਵੈਰਾਗਮਈ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ।
ਰਾਮ ਸਿਮਰ, ਰਾਮ ਸਿਮਰ,
ਰਾਮ ਸਿਮਰ। ਰਾਮ ਜੋ ਵਾਹਿਗੁਰੂ ਪਰਮੇਸ਼ਰ ਹੈ, ਰਮਣ ਰਾਮ ਤੇ ਰੂਪ ਕਹਾਇਓ, ਜੋ ਸਾਰਿਆਂ ਵਿੱਚ ਰਮਿਆ ਹੋਇਆ ਵਿਆਪਕ ਹੈ ਉਸ ਨੂੰ ਰਾਮ ਕਿਹਾ ਜਾਂਦਾ ਹੈ। ਰਮਾ ਰਮੰਤੀ ਰਾਮਾ, ਜੋ ਰਮ ਗਿਆ, ਮਿਲ ਗਿਆ ਸਾਰਿਆਂ ਵਿੱਚ, ਜਰੇ ਜਰੇ ਵਿੱਚ ਸਮਾਇਆ ਹੋਇਆ ਹੈ ਉਸ ਨੂੰ ਰਾਮ ਕਿਹਾ ਜਾਂਦਾ ਹੈ। ਇਸ ਕਰਕੇ ਉਹ ਰਾਮ ਰਮਿਆ ਹੋਇਆ ਵਾਹਿਗੁਰੂ ਜੋ ਪਰਮੇਸ਼ਰ ਹੈ, ਫਿਰ ਉਹ ਸਿਮਰਨੇ ਯੋਗ ਵੀ ਹੈ। ਉਸ ਦਾ ਸਿਮਰਨ ਕਰਨਾ ਕਰ, ਕਿਵੇਂ ਕਰ? ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਈ ਰਸਨਾ ਦੁਆਰਾ ਵੀ ਉਹਦਾ ਜਾਪ ਕਰਿਆ ਕਰ। ਪਹਿਲਾਂ ਜਾਪ ਹੈ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਭੁਲਾਏ। ਰਸਨਾ ਨਾਲ ਜਾਪ ਕਰਦਿਆਂ ਕਰਦਿਆਂ ਫਿਰ ਉਹ ਸਿਮਰਨ ਬਣ ਜਾਂਦਾ ਹੈ। ਇਸ ਕਰਕੇ ਉਸ ਵਾਹਿਗੁਰੂ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਬਾਣੀ ਕਰਕੇ ਸਿਮਰ, ਮਨ ਕਰਕੇ ਉਹਦੀ ਯਾਦ ਵਿੱਚ ਸਿਮਰਨੇ, ਭਾਵ ਉਹਦੀ ਯਾਦ ਨਾ ਕਦੇ ਭੁੱਲੇ। ਅੱਠੇ ਪਹਿਰ ਮਨ ਉਹਦੇ ਵਿੱਚ ਜੁੜਿਆ ਰਹੇ, ਸੁਰਤ ਉਹਦੇ ਵਿੱਚ ਲਵਲੀਨ ਰਹੇ, ਉਸ ਨੂੰ ਸਿਮਰਨ ਕਿਹਾ ਜਾਂਦਾ ਹੈ। ਔਰ ਸਿਮਰਨ ਦੀ ਅਤੇ ਧਿਆਨ ਦੀ ਬੜੀ ਵੱਡੀ ਸ਼ਕਤੀ ਹੈ, ਗੁਰਬਾਣੀ ਵਿੱਚ ਆਇਆ ਹੈ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ,
ਤਿੰਨ ਕਵਨ ਖੁਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ। ਕੂੰਜਾਂ ਬੱਚਿਆਂ ਨੂੰ ਬਰਫਾਨੀ ਇਲਾਕਿਆਂ ਦੇ ਵਿੱਚ ਆਂਡੇ ਦੇ ਕੇ ਆ ਜਾਂਦੀਆਂ, ਮਨ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੀਆਂ, ਉਹ ਆਪ ਹੀ ਬੱਚੇ ਆਂਡਿਆਂ ਵਿੱਚ ਪਲ ਕੇ ਬਾਹਰ ਨਿਕਲ ਕੇ ਤਿਆਰ ਹੋ ਜਾਂਦੇ ਹੈ। ਜਦ ਨੂੰ ਬਰਫ਼ ਢਲਦੀ ਹੈ ਵਾਪਸ ਚਲੀਆਂ ਜਾਂਦੀਆਂ, ਉਹਨਾਂ ਨੂੰ ਆਪਣੀ ਡਾਰ ਵਿੱਚ ਮਿਲਾ ਲੈਂਦੀਆਂ। ਸਿਮਰਨ ਵਿੱਚ ਇੰਨੀ ਸ਼ਕਤੀ ਹੈ ਕਿ ਕੂੰਜ ਸਿਮਰਨ ਦੀ ਸ਼ਕਤੀ ਨਾਲ ਆਪਣੇ ਬੱਚੇ ਨੂੰ ਸੈਂਕੜੇ ਹਜ਼ਾਰਾਂ ਮੀਲ ਦੂਰ ਬੈਠੀ ਉਸ ਦੀ ਦੇਖਭਾਲ ਕਰਕੇ ਉਸ ਨੂੰ ਤਿਆਰ ਕਰ ਲੈਂਦੀ ਹੈ। ਉੱਥੇ ਕੌਣ ਖਾਉਣ ਖਵਾਉਣ ਪਿਆਉਣ ਵਾਲਾ, ਕੋਈ ਰੱਖਿਆ ਅਤੇ ਸੰਭਾਲ ਕਰਨ ਵਾਲਾ ਨਹੀਂ, ਪਰ ਸਿਮਰਨ ਸ਼ਕਤੀ ਹੈ, ਯਾਦ ਰੱਖਦੀ ਆਪਣੇ ਮਨ ਵਿੱਚ। ਇਸੇ ਤਰ੍ਹਾਂ ਧਿਆਨ ਦੀ ਸ਼ਕਤੀ ਵੀ ਹੈ। ਭਾਈ ਗੁਰਦਾਸ ਜੀ ਨੇ ਕਿਹਾ ਹੈ, ਕੱਛੂ ਆਂਡਾ ਧਿਆਨ ਧਾਰ ਕਰ ਪ੍ਰਪੱਕ ਨਦੀ ਵਿੱਚ ਆਉਣਾ। ਬਾਣੀ ਪੜ੍ਹਦਿਆਂ ਧਿਆਨ ਨੂੰ ਵਿਖਰ ਨਹੀਂ ਦੇਣਾ, ਧਿਆਨ ਜੋੜ ਕੇ ਰੱਖਣਾ ਗੁਰ ਸ਼ਬਦ ਵਿੱਚ, ਮਨ ਜੁੜਿਆ ਰਹੇ ਬਾਣੀ ਦੇ ਵਿੱਚ, ਨਾਮ ਦੇ ਵਿੱਚ। ਜਿਵੇਂ ਕਛਨੀ ਆਂਡੇ ਦੇ ਦਿੰਦੀ ਹੈ ਬਰੇਤੀ ਦੇ ਉੱਤੇ, ਪਰ ਪਾਣੀ ਦੇ ਕਿਨਾਰੇ ਤੋਂ ਚੱਲ ਕੇ ਨਹੀਂ ਜਾਂਦੀ, ਉੱਥੋਂ ਬੈਠੀ ਧਿਆਨ ਰੱਖਦੀ ਹੈ। ਉੱਥੇ ਆਂਡਿਆਂ ਵਿੱਚ ਹੀ ਬੱਟੇ ਪਲ ਕੇ ਬਾਹਰ ਆ ਕੇ ਸਿੱਧੇ ਆਪਣੀ ਮਾਂ ਦੇ ਪਾਸ ਆ ਜਾਂਦੇ ਹੈ। ਇਹ ਧਿਆਨ ਦੇ ਵਿੱਚ ਐਡੀ ਵੱਡੀ ਸ਼ਕਤੀ ਹੈ। ਵਾਹਿਗੁਰੂ ਦੇ ਧਿਆਨ ਵਿੱਚ ਕਿੰਨੀਆਂ ਵੱਡੀਆਂ ਬਰਕਤਾਂ ਹਨ, ਉਸ ਦਾ ਤਾਂ ਵਰਣਨ ਹੀ ਨਹੀਂ ਹੋ ਸਕਦਾ, ਕਥਨ ਹੀ ਨਹੀਂ ਕੀਤਾ ਜਾ ਸਕਦਾ ਸਿਮਰਨ ਵਿੱਚ ਔਰ ਧਿਆਨ ਵਿੱਚ। ਇਸ ਕਰਕੇ ਰਾਮ ਸਿਮਰ, ਮਨ ਕਰਕੇ ਉਹਦਾ ਸਿਮਰਨ ਕਰ, ਬਾਣੀ ਕਰਕੇ ਸਿਮਰਨ ਕਰ, ਔਰ ਸਰੀਰ ਕਰਕੇ ਰੋਮ ਰੋਮ ਕਰਕੇ। ਗੁਰਮੁਖ ਰੋਮ ਰੋਮ ਹਰ ਧਿਆਵੈ, ਪਹਿਲਾਂ ਜਾਪ ਹੈ, ਫਿਰ ਸਿਮਰਨ ਹੈ, ਫਿਰ ਅੱਗੇ ਅਵਸਥਾ ਹੈ ਰੋਮ ਰੋਮ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਸ ਜਾਣਾ। ਗੁਰਮੁਖਾਂ ਦਾ ਰੋਮ ਰੋਮ ਵਾਹਿਗੁਰੂ 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 ਦੀ ਧੁਨ ਵਿੱਚ ਸਦਾ ਵਾਸਤੇ ਲੀਨ ਹੋ ਜਾਂਦਾ ਹੈ। ਇਸ ਕਰਕੇ ਭਾਈ ਰਾਮ ਸਿਮਰ, ਉਹ ਵਾਹਿਗੁਰੂ ਨੂੰ ਬਾਣੀ ਕਰਕੇ ਸਿਮਰਨਾ ਕਰ, ਔਰ ਰਾਮ ਸਿਮਰ ਇਸੇ ਤਰ੍ਹਾਂ ਮਨ ਦੁਆਰਾ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਕਰ।
ਰਾਮ ਸਿਮਰ ਭਾਈ,
ਸਰੀਰ ਕਰਕੇ ਰੋਮ ਰੋਮ ਕਰਕੇ, ਗੁਰਮੁਖ ਰੋਮ ਰੋਮ ਹਰ ਧਿਆਵੈ। ਇਸ ਅਵਸਥਾ ਦੇ ਨਾਲ ਵੀ ਹੈ ਭਾਈ, ਭਾਈ ਨਾਮ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਕਰ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿਤਨਾ ਵੈਰਾਗਮਈ ਉਪਦੇਸ਼। ਰਾਮ ਸਿਮਰ, ਰਾਮ ਸਿਮਰ, ਇਹ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ, ਮਿਥਿਆ ਝੂਠੋ ਸਭ ਸਾਜ ਹੈ। ਐਡਾ ਵੱਡਾ ਵੈਰਾਗਮਈ ਉਪਦੇਸ਼ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ।
ਰਾਮ ਨਾਮ ਸਿਮਰਨ ਬੈਨ,
ਜਿਹੜੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਰਾਮ ਦੇ ਨਾਮ ਦੇ ਸਿਮਰਨ ਤੋਂ ਬਿਨਾਂ ਹਨ, ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੀ ਹਾਲਤ ਵੀ ਦੱਸਦੇ ਹੈ। ਜਿਨ੍ਹਾਂ ਨੇ ਉਹਨੂੰ ਸਿਮਰਿਆ ਨਹੀਂ, ਜਿਹਨੇ ਉਹਦਾ ਨਾਮ ਨਹੀਂ ਜਪਿਆ, ਜਿਨ੍ਹਾਂ ਨੇ ਆਪਣੀ ਸੁਰਤ ਵਿੱਚ ਵਾਹਿਗੁਰੂ ਦੇ ਨਾਮ ਨੂੰ ਵਸਾਇਆ ਨਹੀਂ, ਐਸੇ ਜਿਹੜੇ ਨਾਮ ਤੋਂ ਵਿਹੂਣੇ, ਨਾਮ ਤੋਂ ਬਿਨਾਂ ਹਨ।
ਬੂਟ ਤੇ ਅਧਕਾਈ,
ਅਧਕਾਈ ਦਾ ਅਰਥ ਹੁੰਦਾ ਅਧਕ, ਵੱਡੇ ਤੋਂ ਵੱਡੇ ਸੰਸਾਰ ਵਿੱਚ, ਬੜੇ ਸੰਸਾਰ ਵਿੱਚ ਪੈਦਾ ਹੋਏ ਵੱਡੇ ਵੱਡੇ ਰਾਜੇ, ਵੱਡੇ ਵੱਡੇ ਸ਼ਕਤੀਸ਼ਾਲੀ ਮਹਾਂਬਲੀ। ਬਾਰਹਿ ਜੋਜਨ ਛਤਰ ਚਲੇ ਥਾ, ਦੇਹੀ ਗਿਰਜ ਨਾ ਖਾਈ। ਜਿਨ੍ਹਾਂ 'ਤੇ ਬਾਰਾਂ ਬਾਰਾਂ ਕੋਹ ਛਤਰ ਝੂਲਦੇ ਸਨ, ਨਾਮ ਤੋਂ ਬਿਨਾਂ ਉਹਨਾਂ ਦੀ ਦੇਹੀ ਗਿਰਜਾ ਨੇ ਵੀ ਨਹੀਂ ਖਾਧੀ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਂਧੇ ਹਾਥੀ, ਖਿਨਮੈ ਭਈ ਪਰਾਈ। ਸੋਨੇ ਦੀਆਂ ਲੰਕਾਂ ਵਿੱਚ ਰਹਿਣ ਵਾਲੇ ਰਾਵਣ ਵਰਗੇ, ਉਹਨਾਂ ਕੋਲ ਵਾਹਿਗੁਰੂ ਦਾ ਨਾਮ ਦਾ ਸਿਮਰਨ ਨਹੀਂ ਸੀ, ਅਤੇ ਉਹਨਾਂ ਦੀ ਕੀ ਹਾਲਤ ਹੋਈ। ਇਸ ਕਰਕੇ ਅਧਕ ਤੋਂ ਅਧਕ, ਵੱਡਿਆਂ ਤੋਂ ਵੱਡੇ ਜਿੰਨੇ ਵੀ ਹਨ, ਉਹ ਬੂੜ ਗਏ, ਬੂੜ 'ਤੇ ਡੁੱਬ ਗਏ, ਕਾਲ ਦੀ ਨਦੀ ਦੇ ਵਿੱਚ ਡੁੱਬ ਗਏ, ਕਾਲ ਤੋਂ ਬਚ ਨਹੀਂ ਸਕੇ। ਇਸ ਕਰਕੇ ਨਾਮ ਦੇ ਸਿਮਰਨ ਤੋਂ ਬਿਨਾਂ ਵੱਡਿਆਂ ਤੋਂ ਵੱਡੇ ਅਧਿਕ ਤੋਂ ਅਧਿਕ ਉਹ ਵੀ ਡੁੱਬ ਗਏ ਹਨ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਐ
ਬਨਤਾ ਸੁਤ ਦੇਹ ਗ੍ਰਹਿ।
ਸਾਧ ਸੰਗਤ ਜੀ, ਬਨਤਾ ਇਸਤਰੀ ਘਰ ਵਾਲੀ, ਸੁਤ ਪੁੱਤਰ, ਦੇ ਸਰੀਰ, ਗ੍ਰਹਿ ਘਰ, ਜਿੰਨਾ ਵੀ ਮਕਾਨ ਆਦਿਕ ਰਹਿਣ ਵਾਲੇ ਐ
ਸੰਪਤ ਸੁਖਦਾਈ।
ਸੰਪਤ ਹੁੰਦਾ ਹਾਥੀ ਘੋੜੇ ਪਸ਼ੂ ਆਦਿਕ, ਮਾਲ, ਜਿੰਨੇ ਵੀ ਡੰਗਰ ਦੁੱਧ ਦੇਣ ਵਾਲੀਆਂ ਗਾਵਾਂ ਮੱਝਾਂ ਆਦਿਕ, ਇਹ ਜਿੰਨੀ ਵੀ ਸੰਪਤੀ ਹੈ ਇਹ ਸਾਰੇ ਸੁੱਖ ਦੇ ਸਾਧਨ ਹੈ। ਸੁਖਦਾਈ, ਸੁੱਖ ਦੇਣ ਵਾਲੇ ਹੈ, ਘਰ ਵਾਲੀ ਹੈ, ਪੁੱਤਰ ਹੈ, ਸਰੀਰ ਹੈ, ਘਰ ਹੈ, ਸਾਰੇ ਇਹ ਪਦਾਰਥ ਜਿੰਨੇ ਵੀ ਹੈ, ਕਹਿੰਦੇ ਇਹ ਸਾਰੇ ਸੁਖਦਾਈ, ਸੁੱਖ ਦੇਣ ਵਾਲੇ ਤੂੰ ਮੰਨੀ ਬੈਠਾ ਹੈ।
ਇਨ ਮੈਂ ਕਛ ਨਾਹੇ ਤੇਰੋ,
ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ। ਮਹਾਰਾਜ ਫਰਮਾਨ ਕਰਦੇ ਹੈ, ਦਸਮ ਪਿਤਾ ਜੀ ਨੇ ਦਸਮ ਬਾਣੀ ਵਿੱਚ ਬੜਾ ਸੁੰਦਰ ਜ਼ਿਕਰ ਕੀਤਾ, ਤੋ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਣ ਤਿਰਿਆ ਭੱਜ ਜੈ ਹੈ, ਭੌਣ ਭੰਡਾਰ ਧਰਾ ਗੜ ਜੇਤਕ, ਛਾੜਤ ਪ੍ਰਾਨ ਵਿਗਾਨ ਕਹਿ ਹੈ, ਸਾਜਨ ਮਿੱਤਰ ਸੁਮਿੱਤਰ ਸਖਾ, ਇਹ ਬੇਗ ਨਕਾਰ ਹੋ ਆਇਸ ਦੈ ਹੈ, ਚੇਤ ਰੇ ਚੇਤ ਅਚੇਤ ਮਹਾਂਪਸ, ਅੰਤ ਕੀ ਬਾਰ ਅਕੇਲੋ ਹੀ ਜੈ ਹੈ। ਮਹਾਰਾਜ ਕਹਿੰਦੇ ਵੱਡੇ ਵੱਡੇ ਭੰਡਾਰ ਧਨ ਦੇ, ਵੱਡੇ ਵੱਡੇ ਕਿਲੇ ਜਦੋਂ ਸਮਾਂ ਆ ਗਿਆ ਛੱਡ ਕੇ ਤੁਰ ਜਾਣਾ, ਜਿਨ੍ਹਾਂ ਨੂੰ ਆਪਣੇ ਮੰਨੀ ਬੈਠਾ ਸੀ ਉਹ ਸਾਰੇ ਬਗਾਨੇ ਬਣ ਜਾਂਦੇ ਹੈ। ਬੜੇ ਪਿਆਰੇ ਸੱਜਣ ਮਿੱਤਰ ਜਿਨ੍ਹਾਂ ਤੋਂ ਇੱਕ ਪਲ ਵੀ ਨਹੀਂ ਬਿਨਾਂ ਰਹਿ ਸਕਦਾ ਸੀ, ਉਹ ਵੀ ਕਹਿ ਦਿੰਦੇ ਬੇਗ ਨਕਾਰੋ, ਛੇਤੀ ਕੱਢ ਦਿਓ, ਘਰ ਤੋਂ ਬਾਹਰ ਲੈ ਜਾਓ। ਚੇਤ ਰੇ ਚੇਤ ਅਚੇਤ ਮਹਾਂਪਸ, ਅੰਤ ਕੀ ਬਾਰ ਅਕੇਲੋ ਹੀ ਜੈ ਹੈ, ਅਕੇਲਾ ਹੀ ਜਾਵੇਂਗਾ, ਇਕੱਲਾ ਹੀ। ਨਾਂਗੇ ਆਵਨ ਨਾਂਗੇ ਜਾਨਾ, ਕੋਈ ਨਾ ਰਹਿ ਰਾਜਾ ਰਾਨਾ, ਇਸ ਕਰਕੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ, ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ। ਜਿਹੜੇ ਪਿੱਛੇ ਕਹੇ ਹੈ ਨਾ ਸੁੱਖ ਦੇਣ ਵਾਲੇ, ਇਹ ਤੇਰੇ ਨਹੀਂ ਹਨ, ਜਿਨ੍ਹਾਂ 'ਤੇ ਆਪਣੀ ਆਪਣੱਤ ਧਾਰੀ ਬੈਠਾ ਹੈ, ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ ਹੈ। ਦਸਮ ਪਿਤਾ ਜੀ ਤਾਂ ਕਹਿੰਦੇ ਸੰਗ ਕੀ ਦੇਹ ਨਾ ਸੰਗ ਸਦਾ ਹੈ, ਨਾਲ ਰਹਿਣ ਵਾਲੀ ਦੇਹ ਵੀ ਨਾਲ ਨਹੀਂ ਜਾਂਦੀ, ਉਹ ਵੀ ਇੱਥੇ ਰਹਿ ਜਾਂਦੀ, ਖਾਕ ਖਾਕ ਬਣ ਜਾਂਦੀ ਹੈ।
ਕਾਲ ਅਵਧ ਆਈ,
ਜਦੋਂ ਕਾਲ ਦੀ ਅਵਧ ਹੱਦ, ਭਾਵ ਜਦੋਂ ਤੇਰੇ ਦੇਹ ਦੀ, ਸਰੀਰ ਦੀ, ਕਾਲ ਦੀ ਹੱਦ ਆ ਗਈ, ਭਾਵ ਕਾਲ ਅਵਧ ਆਈ, ਔਧ ਬੀਤ ਗਈ, ਜਾਂ ਇਉਂ ਕਹਿ ਲਓ ਜਿਵੇਂ ਤੇਰੀ ਉਮਰ ਦੀ ਹੱਦ ਜਦੋਂ ਆ ਗਈ, ਜਿੰਨੇ ਸਵਾਸ ਦਿੱਤੇ ਹੈ ਉਹ ਪੂੰਜੀ, ਉਹ ਖਜ਼ਾਨਾ ਤੇਰਾ ਮੁੱਕ ਗਿਆ। ਇਉਂ ਇਸ ਤਰ੍ਹਾਂ ਜਦੋਂ ਦੇਹ ਦੀ ਅਵਧੀ, ਦੇਹ ਦਾ ਅਖੀਰਲਾ ਸਮਾਂ ਆ ਗਿਆ, ਅਵਧ ਨਾਮ ਕੱਟਣ ਦਾ ਵੀ ਹੈ, ਉਹ ਸਮਾਂ ਕੱਟਿਆ ਨਹੀਂ ਜਾਣਾ ਜਿਹੜਾ ਅਖੀਰਲਾ ਸਮਾਂ ਤੇਰਾ ਆਉਣ ਵਾਲਾ ਹੈ, ਕਾਲ ਦੀ ਹੱਦ, ਸਿਰਾ ਓੜਕ। ਇਸ ਕਰਕੇ ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ। ਜਦੋਂ ਕਾਲ ਦਾ ਸਮਾਂ, ਅਖੀਰਲਾ ਸਮਾਂ ਤੇਰਾ ਮੌਤ ਦਾ ਆ ਗਿਆ,
ਅਜਾਮਲ ਗਜ ਗਨਕਾ।
ਹੁਣ ਸਤਿਗੁਰੂ ਜੀ ਪ੍ਰਮਾਣ ਦਿੰਦੇ ਆ ਕਿ ਵੱਡੇ ਵੱਡੇ ਪਾਪੀ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਵੱਡੇ ਵੱਡੇ ਡੁੱਬ ਗਏ ਕਾਲ ਦੀ ਨਦੀ ਵਿੱਚ, ਜਿਨ੍ਹਾਂ ਨੇ ਜਪ ਲਿਆ, ਨਾਮ ਦਾ ਸਿਮਰਨ ਕਰ ਲਿਆ, ਉਹਨਾਂ ਦੇ ਉੱਤੇ ਕੀ ਬਖਸ਼ਿਸ਼ਾਂ ਹੋਈਆਂ। ਅਜਾਮਲ ਬ੍ਰਾਹਮਣ ਸੀ, ਵੇਸਵਾ ਦੁਆਰੇ ਜਾਣ ਲੱਗ ਪਿਆ, ਅਖੀਰ ਨੂੰ ਮਹਾਤਮਾ ਦੀ ਸੰਗਤ ਹੋਈ, ਪੁੱਤਰ ਦਾ ਨਾਮ ਸੱਤਵੇਂ ਦਾ ਨਾਰਾਇਣ ਰੱਖਿਆ, ਨਾਰਾਇਣ ਨਾਰਾਇਣ ਕਹਿ ਕੇ ਆਵਾਜ਼ਾਂ ਮਾਰੀਆਂ, ਵਾਹਿਗੁਰੂ ਪਰਮੇਸ਼ਰ ਜੀ ਨੇ ਆ ਕੇ ਜਮਾਂ ਤੋਂ ਛੁਡਾ ਦਿੱਤਾ, ਉਧਾਰ ਕਰ ਦਿੱਤਾ। ਅਜਾਮਲ ਗਜ ਹਾਥੀ, ਬੜੀ ਸੁੰਦਰ ਇਹਨਾਂ ਦੀ ਕਥਾ ਆਉਂਦੀ ਹੈ ਸੰਖੇਪ ਰੂਪ ਦੇ ਵਿੱਚ, ਸਤਿਗੁਰਾਂ ਨੇ ਬਾਣੀ ਵਿੱਚ ਵੀ ਇਹਦਾ ਸੰਖੇਪ ਰੂਪ ਦੇ ਵਿੱਚ ਜ਼ਿਕਰ ਕੀਤਾ ਹੈ। ਗਜ ਕੌਣ ਸੀ? ਹਾਥੀ ਸੀ। ਕਰ कर तरे चक्र बैकुंठ ते आए गज हस्ती के प्राण उबारियले। हरिहर क्षेत्र ते हाथी ने अरदास कीती जदों तंदुए ने पकड़ लिया के महाराज मेरी रक्षा करो। देव गंधर्व दे दो पुत्र सन सात संग जी, जेड़ा वड्डा सी उसने छोटे भरा की सारी संपत्ति ते कब्जा कर लिया, उदा हिस्सा ना दिता लोह बचा के। छोटे ने वचन कर दिता, कहन लगा तू भी ये संपत्ति ये धन पदार्थ का सुख ना माने हाथी की जून विच पवे। वो कहन लगा चंगा मैं तो हाथी बनागा, तू तंदुआ बने मगरमच्छ बने। कहन लगा चंगा तेनू ही मैं आके घेरांगा। सुसात संग जी दूसरा चंद्रक मुनि कहिंदे हरिहर क्षेत्र ते तप कर रहे सन। एक राजा आया हाथी ते चढ़िया चढ़ाया। चंद्रक मुनि दी बगीची दे विच कुछ वेलां बीजिया हुई सन, उन्हां नूं लताड़दा अगे आ गया चंद्रक मुनि। कहन लगे राजन मेरे गरीब दियां वेलां कुछ सब्जी बीजी होई सी, कुछ फुल लाए हुए सन, ते तू इन्ना भी ख्याल नहीं किया, सब कुछ ही तू उड़ाड़ दिता लताड़ दिता। कहन लगा फिर राजियां दा किवें दुनिया नूं पता लगे? राजियां दा तां इसे तरह ही पता लगदा वी राज भाग दे मालक है, इन्हां दा हर थां ते हुक्म चलदा, इन्हां नूं किसे दी परवाह नहीं। कहन लगा चंगा जिन्हां हाथियां दा तू माण करदा, तू इसे जून विच हाथी बन के पैदा होवें मात लोक विच। हंकार आ गया। चंद्रक मुनि नहाउण गए नदी विच, उहदा भरा पानी दे विच चुभा ला के वह पैर पकण लगा, तां उहदे मूहों ग्राह गिरी के मैनू तंदुए ने पकड़ लिया। वह बाहर आ गया, कहिंदा ऋषि तू मेरे भरा नूं श्राप दिता, मैं तेनू पानी विच डोबना सी, ग्राह गिरी तंदुआ नहीं है, तेनू उहने नहीं फड़िया मैं फड़िया सी। कहिंदा चंगा तू भी उही बन। तो साध संग जी उह ए प्रसंग आउंदा, फिर उस हाथी ने पुकार कीती अरदास कीती, तां वाहिगुरू परमेश्वर ने साध संग जी उदों फिर हाथी नूं डुबदे नूं तंदुए दियां तारां कट के रख्या कीती, हथ दे के बचाया। अजा मल गज गनका, इउं जिन्हां ने गनका पापण होए कै पापां दा गल हार परोता। गनका आदिक जिहड़ियां बेसवां सन,
पतत कर्म कीने,
पतत गिरावट वाले माड़े कर्म जिन्हां ने कीते सन, पाप कीते सन,
ते उतर पार परे।
वो ऐसे निखिद कर्मां नूं करन वाले भी नाम जप के संसार तों पार उतर गए, उन्हां दा भी पार उतारा हो गया।
राम नाम लीने,
रमे होए वाहिगुरु दा नाम लैण करके एडे एडे पापियां दा भी उधार हो गया। ता राम दा नाम सिमरन कर,
सुकर कुकर जोन भ्रमे,
हे जीव तू सुकर अंतकाल जो लड़के सिमरे, ऐसी चिंता में दे मरे, सुकर जोन बल बल अवतर है, जे ही सुरत तेह राहे जाए, जेहा जा ध्यान उस पासे नू दे रूह चली जांदी है। इउं सुकर सूरां दियां जूनां विच, इस तरह लोभ करके कूकर कुत्तियां दियां जूनां दे विच भरमदा रहा, बार बार इन्हां जूनां दे विच पैंदा रहा ए जीव।
तौ लाज ना आई,
तेनू इस संसार विच किन्ना सुंदर मनुखा तन मिलिया, अजे भी तेनू लज्जिया नहीं आउंदी कि देह कादे वास्ते मिली है? भई प्राप्त मानुख देहुरिया, गोबिंद मिलन की यह तेरी बरिया। ये मनुखा दे तेनू मिली है, इस करके तेनू अजे लज्जिया नहीं आउंदी इन्हां जूनां विचों भरमदियां आया, एडी दुर्लभ मनुखा दे मिली है।
राम नाम छाड अमृत,
अमृत रूप वाहिगुरु परमेश्वर दे नाम नू छाड के त्याग के,
काहे बेख खाई,
काहे वास काहे किस वास्ते व्यो खांदा फिरदा, व्यो की है शराब पीनी तमाकू खाना नशे खाने कुसंगत करनी, क्यों कहिंदे व्यो रूप विकारां नू खा रहा भोग रहा है, क्यों विषय सुखां दे विच फसिया होया है, अमृत रूप नाम नू छड के ऐसे नशे जिहड़े जीवन दा अंत कर देण वाले, लोक परलोक नू बिगाड़ देण वाले है, उन्हां नू क्यों नहीं त्यागदा? ऐसा नाम रूप अमृत नू छड के क्यों व्यो रूप इन्हां पदार्थां नू खांदा है?
ਤਜ ਭਰਮ ਕਰਮ ਬਿਦ ਨਖੇਦ।
ਕਹਿੰਦੇ ਵਿਧੀ ਪੱਖ ਤੇ ਨਖੇਦ ਪੱਖ। ਵਿਧੀ ਪੱਖ ਹੁੰਦਾ ਪੁੰਨ ਦੇ ਕਰਮ, ਨਖੇਦ ਹੁੰਦਾ ਪਾਪ ਕਰਮ। ਵਿਧੀ ਪੱਖ ਨੂੰ ਸੱਜੇ ਹੱਥ ਵਾਲੇ ਪੁੰਨ ਕਰਮ ਕਹਿੰਦੇ ਹੈ ਤੇ ਨਖੇਦ ਪਾਪ ਖੱਬੇ ਹੱਥ ਵਾਲੇ। ਤਜ ਬਾਵੇ ਦਾਹਨੇ ਬਕਾਰਾ, ਕਹਿੰਦੇ ਇਹਨਾਂ ਨੂੰ ਤਿਆਗ ਦੇ। ਜਾਂ ਇਉਂ ਕਹਿ ਲਓ ਕਿ ਬਿਦ ਨਖੇਦ, ਜਿਹੜੇ ਕਰਮ ਕਰਨ ਤੋਂ ਗੁਰੂ ਨੇ ਤੈਨੂੰ ਰੋਕਿਆ ਹੈ, ਨਿਸ਼ੇਧ ਕੀਤਾ ਹੈ, ਉਹਨਾਂ ਨੂੰ ਤਿਆਗ ਦੇ, ਔਗਣਾਂ ਨੂੰ ਛੱਡ ਦੇ, ਨਗੁਰੇ ਪੁਣੇ ਨੂੰ ਕ੍ਰਿਤਾਂ ਨੂੰ ਤਿਆਗ ਦੇ। ਦੇ ਜਿਹੜੇ ਕਰਨ ਯੋਗ ਸਹੀ ਹਨ ਸ਼ੁਭ ਕਰਮ, ਉਹਨਾਂ ਨੂੰ ਧਾਰਨ ਕਰ ਲੈ। ਸਤਿਗੁਰੂ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ ਦਸਮ ਪਿਤਾ ਜੀ ਨੇ, ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਸ਼ੁਭ ਕਰਮਾਂ ਵੱਲੋਂ ਕਦੇ ਪਿੱਛੇ ਨਹੀਂ ਹਟਣਾ। ਇਉਂ ਭਾਈ ਜਿਹੜੇ ਐਸੇ ਪਾਪ ਕਰਮ ਹੈ ਉਹਨਾਂ ਨੂੰ ਤਿਆਗ ਦੇ, ਔਰ ਐਸੇ ਜਿਹੜੇ ਕਰਮ ਹੈ ਉਹਨਾਂ ਦੇ ਵਹਿਮਾਂ ਨੂੰ ਆਪਣੇ ਜੀਵਨ ਦੇ ਵਿੱਚੋਂ, ਇਸ ਭਰਮ ਨੂੰ, ਐਸੇ ਕਰਮਾਂ ਨੂੰ ਤਿਆਗ ਦੇਣਾ ਕਰ।
ਰਾਮ ਨਾਮ ਲੇਹੀ,
ਨਵੇਂ ਹੋ ਵਾਹਿਗੁਰੂ ਦਾ ਨਾਮ ਲੈਣਾ ਕਰ। ਇਸੇ ਤਰ੍ਹਾਂ ਪੁੰਨ ਦੇ ਸਹਿਤ ਸਕਾਮ ਜਿਹੜੇ ਕਰਮ ਕਰਨੇ ਹੈ, ਔਰ ਨਾਲ ਨਾਲ ਜਿਹੜੇ ਪਾਪ ਹੈ ਦੋਨਾਂ ਨੂੰ ਤਿਆਗ ਦੇ। ਬਿਦ ਕਾਮਨਾ ਦੇ ਸਹਿਤ ਪੁੰਨ ਕਰਮ ਕਰਨਾ ਅਤੇ ਨਿਖੇਧ ਪਾਪ ਕਰਨਾ, ਇਹਨਾਂ ਦਾ ਤਿਆਗ ਕਰਕੇ ਇਹਨਾਂ ਕਰਮਾਂ ਦੇ ਜਿਹੜੇ ਭਰਮ ਚੱਕਰ ਵਿੱਚ ਪਿਆ ਹੋਇਆ, ਇਹਨਾਂ ਨੂੰ ਤਿਆਗ ਦੇ। ਇਸ ਵਹਿਮ ਨੂੰ, ਭਰਮ ਦੇ ਕਰਮਾਂ ਦੇ ਵਹਿਮ ਨੂੰ ਤਿਆਗ ਕੇ ਵਾਹਿਗੁਰੂ ਦਾ ਨਾਮ ਲੈਣਾ ਕਰ।
ਗੁਰ ਪ੍ਰਸਾਦ ਜਨ ਕਬੀਰ।
ਕਬੀਰ ਸਾਹਿਬ ਜੀ ਫਰਮਾਨ ਕਰਦੇ ਆ ਭਾਈ, ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ, ਗੁਰਾਂ ਦੇ ਦਰ ਤੋਂ ਨਾਮ ਦੀ ਦਾਤ ਲੈ ਕੇ,
ਰਾਮ ਕਰ ਸੁਨੇਹੀ,
ਉਹ ਰਵੇ ਵਾਹਿਗੁਰੂ ਨੂੰ ਆਪਣਾ ਪਿਆਰਾ ਬਣਾ ਲੈ। ਸੁਨੇਹੀ ਦਾ ਅਰਥ ਪਿਆਰਾ, ਵਾਹਿਗੁਰੂ ਨੂੰ ਆਪਣਾ ਪਿਆਰਾ ਬਣਾ, ਨਾਮ ਨਾਲ ਪਿਆਰ ਪਾ, ਤੇ ਜਿਵੇਂ ਇਹ ਪਾਪੀਆਂ ਦਾ ਉਧਾਰ ਹੋਇਆ ਇਵੇਂ ਤੇਰਾ ਵੀ ਉਧਾਰ, ਤੇਰੀ ਵੀ ਮੁਕਤੀ ਹੋ ਜਾਏਗੀ। ਗੁਰਪ੍ਰਸਾਦ ਜਨ ਕਬੀਰ, ਜਿਨ੍ਹਾਂ ਨੇ ਦਾਸਾ ਭਾਵ ਧਾਰ ਕੇ ਗੁਰਾਂ ਦੀ ਪ੍ਰਸਾਦ ਕਿਰਪਾ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨਾਲ ਰਮਿਆ ਹੋਇਆ ਵਾਹਿਗੁਰੂ ਸਨੇਹ ਪਿਆਰ ਕਰਦਾ, ਭਗਤਾਂ ਨਾਲ ਕਿੰਨਾ ਕੁ ਪਿਆਰ ਕਰਦਾ। ਭਗਤ ਜਨਾਂ ਕੇ ਸਾਸ ਨਿਹਾਰ ਹੈ, ਕਹਿੰਦੇ ਭਗਤਾਂ ਦੇ ਸਵਾਸਾਂ ਨੂੰ ਵੇਖਦਾ ਰਹਿੰਦਾ, ਕਿਤੇ ਮੇਰੇ ਭਗਤ ਨੂੰ ਆਖਾ ਸਾਹ ਤਾਂ ਨਹੀਂ ਆਉਂਦਾ। ਇੰਨਾ ਪਿਆਰ ਆਪਣੇ ਭਗਤਾਂ ਨਾਲ, ਕਿੱਡੀ ਵੱਡੀ ਮਹਾਨ ਬਖਸ਼ਿਸ਼ ਦਾ ਦਾਤਾ ਮੇਰਾ ਵਾਹਿਗੁਰੂ। ਇਸ ਕਰਕੇ ਉਸ ਵਾਹਿਗੁਰੂ ਨੂੰ ਆਪਣਾ ਪਿਆਰਾ ਬਣਾਉਣਾ ਕਰ। ਸਤਿਗੁਰਾਂ ਦੁਆਰਾ ਨਾਮ ਨੂੰ, ਸਤਿਗੁਰਾਂ ਦੇ ਦਰ ਤੋਂ ਲੈ ਕੇ ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ, ਭਾਈ ਮਨ ਬਾਣੀ ਸਰੀਰ ਕਰਕੇ ਉਸ ਵਾਹਿਗੁਰੂ ਦਾ ਸਿਮਰਨ ਕਰ। ਜੋ ਜਪਣੇ ਯੋਗ ਹੈ, ਸਿਮਰਨ ਕਰਨੇ ਯੋਗ ਹੈ, ਉਸ ਦੇ ਨਾਮ ਨਾਲ ਜੁੜਨਾ ਕਰ। ਸੋ ਸਾਧ ਸੰਗਤ ਜੀ, ਜਿਨ੍ਹਾਂ ਨੇ ਅਜੇ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ ਹੈ, ਸਾਬਤ ਸੂਰਤ ਕੇਸ ਰੱਖੋ। ਸਿੱਖਾਂ ਵਿੱਚ ਅੱਜ ਇੱਕ ਭੈੜਾ ਰਿਵਾਜ ਚੱਲ ਪਿਆ, ਨਿੱਕੇ ਨਿੱਕੇ ਬੱਚਿਆਂ ਦੇ ਕੇਸ ਆਪ ਹੀ ਸਿੱਖ ਪਰਿਵਾਰਾਂ ਵਿੱਚ ਕੱਟੀ ਕਟਾਈ ਜਾਂਦੇ ਹੈ। ਸਭ ਤੋਂ ਵੱਡਾ ਪਾਪ ਹੈ, ਬੱਚਿਆਂ ਦੇ ਕੇਸ ਕਦੇ ਭੁੱਲ ਕੇ ਵੀ ਨਹੀਂ ਕੱਟਣੇ, ਨਾ ਕਟਾਉਣੇ। ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰਨਾ। ਸਾਧ ਸੰਗਤ ਜੀ, ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਦਾ ਮੈਂ ਰੋਮ ਰੋਮ ਕਰਕੇ ਧੰਨਵਾਦ ਕਰਦਾ, ਕਿਉਂਕਿ ਜੂਨ 84 ਦੇ ਸਮੂਹ ਸ਼ਹੀਦਾਂ ਦੀ ਸ਼ਹੀਦੀ ਗੈਲਰੀ ਬਣਾਉਣ ਵਾਸਤੇ ਉਹਨਾਂ ਨੇ ਇਹ ਮਤਾ ਪਾਸ ਕੀਤਾ। ਬਹੁਤ ਵੱਡਾ ਇਹ ਇਤਿਹਾਸਕ ਕਾਰਜ ਉਹਨਾਂ ਨੇ ਕੀਤਾ। ਮੈਂ ਉਹਨਾਂ ਦਾ ਇਸ ਕਾਰਜ ਲਈ, ਇਸ ਸਹਿਯੋਗ ਲਈ ਸਮੁੱਚੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਔਰ ਨਾਲ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਵੀ, ਜਿਨ੍ਹਾਂ ਨੇ ਦੋ ਦਿਨ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਇਹ ਸਮਾਂ ਦਿੱਤਾ, ਉਹਨਾਂ ਦਾ ਵੀ, ਸਾਰੇ ਪ੍ਰਬੰਧ ਦਾ ਵੀ, ਔਰ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਆਏ ਮਹਾਂਪੁਰਖਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ, ਭਾਈ ਸਾਹਿਬ ਭਾਈ ਅਜਾਇਬ ਸਿੰਘ ਜੀ ਅਭਿਆਸੀ, ਸੰਤ ਬਾਬਾ ਗੁਰਭੇਟ ਸਿੰਘ ਜੀ, ਸੰਤ ਬਾਬਾ ਚਰਨਜੀਤ ਸਿੰਘ ਜੀ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ, ਸਭ ਦਾ ਹੀ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਤਜ ਭਰਮ ਕਰਮ ਬਿਦਨ ਖੇਦ, ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸੁਨੇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ